You're with SBS Radio. Find more great stories in your language at sbs.com.au.
ਅੱਜ ਦੀਆਂ ਮੁੱਖ ਖਬਰਾਂ ਵਿੱਚ ਟੈਕਸ ਰਿਆਇਤਾਂ ਨੂੰ ਲੈ ਕੇ ਵਿਵਾਦ ਜਾਰੀ, ਆਸਟ੍ਰੇਲੀਆ ਤੇ ਚੀਨ ਵਿਚਾਲੇ ਦੁਵੱਲੇ ਸਬੰਧ ਬਿਹਤਰ ਬਣਾਉਣ ਤੇ ਜ਼ੋਰ, ਤੇ ਫੁੱਟਬਾਲ ਵਿਸ਼ਵ ਕੱਪ ਵਿੱਚ ਜ਼ਬਰਦਸਤ ਮੁਕਾਬਲਿਆਂ ਦੇ ਚੱਲਦਿਆਂ ਰੌਚਕਤਾ ਵਧੀ। SBS ਪੰਜਾਬੀ ਵੱਲੋਂ ਮੈਂ ਹਾਂ ਪ੍ਰੀਤਿੰਦਰ ਸਿੰਘ ਗਰੇਵਾਲ, ਤੇ ਹੁਣ ਸੁਣੋ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਮੈਲਕਮ ਟਰਨਬਲ ਨੇ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਟੈਕਸ ਰਿਆਇਤਾਂ ਦਾ ਪੂਰਨ ਸਮਰਥਨ ਨਾ ਕਰਨ ਤੇ ਲਿਬਰ ਪਾਰਟੀ ਦੇ ਫੈਸਲੇ ਦੀ ਨਿੰਦਿਆ ਕੀਤੀ ਹੈ। ਉਧਰ ਵਿਰੋਧੀ ਧਿਰ ਨੇ ਆਖਿਆ ਕਿ ਉਹ ਇਸ ਸਾਲ ਦੀਆਂ ਤਜਵੀਜ਼ਾਂ ਨੂੰ ਹੀ ਹੁੰਗਾਰਾ ਦੇਣਗੇ, ਨਾ ਕਿ ਆਉਣ ਵਾਲੇ ਸਮੇਂ ਦੀਆਂ ਨੂੰ। ਇਨ੍ਹਾਂ ਵਿਚ ਘੱਟ ਤੋਂ ਮੱਧ ਕ੍ਰਮ ਦੀ ਆਮਦਨ ਵਾਲੇ ਲੋਕਾਂ ਲਈ $530 ਤੱਕ ਦੀ ਟੈਕਸ ਰਿਆਇਤ ਤੇ 32.5% ਟੈਕਸ ਬਰੈਕਟ ਨੂੰ ਸਾਲਾਨਾ $87,000 ਤੋਂ ਵਧਾ ਕੇ $90,000 ਕਰਨਾ ਵੀ ਸ਼ਾਮਲ ਹੈ। ਪਰ ਲੇਬਰ ਨੇ 2022 ਤੇ 2024 ਦੀਆਂ ਤਜਵੀਜ਼ਾਂ ਲਈ ਹਮਾਇਤ ਕਰਨ ਤੋਂ ਕੋਰੀ ਨਾ ਕਰ ਦਿੱਤੀ ਹੈ। ਪ੍ਰਧਾਨ ਮੰਤਰੀ ਦਾ ਇਸ ਬਾਰੇ ਆਖਣਾ ਹੈ ਕਿ ਉਨ੍ਹਾਂ ਦੀਆਂ ਨੀਤੀਆਂ ਲੋਕ ਹਿੱਤਾਂ ਨੂੰ ਖਿਆਲ ਵਿਚ ਰੱਖ ਕੇ ਉਲੀਕੀਆਂ ਗਈਆਂ ਨੇ, ਜਦਕਿ ਲੇਬਰ ਪਾਰਟੀ ਦੇ ਫੈਸਲੇ ਲੋਕ ਵਿਰੋਧੀ ਹਨ।
The biggest business, to realise their dreams, that's what we stand for. It's what Labour used to stand for, but no more.
ਉਧਰ ਲੇਬਰ ਪਾਰਟੀ ਦੇ ਟ੍ਰੈਜਰੀ ਬੁਲਾਰੇ ਕ੍ਰਿਸ ਬੋਵਨ ਨੇ ਆਖਿਆ ਹੈ ਕਿ ਸਮੁੱਚੇ ਘਟਨਾਕ੍ਰਮ ਲਈ ਸਰਕਾਰ ਖੁਦ ਜ਼ਿੰਮੇਵਾਰ ਹੈ।
We're providing better and fairer tax relief for 10 million Australians, but we're also providing a more responsible budget repair approach. Scott Morrison and Malcolm Turnbull may have thrown budget repair out the window. We have not. We are prepared to take our plans to the Australian people at by-elections or a general election. And the Labor Party's position will be, bring this debate on.
Greens Party ne aakhya hai ke oh sarkar diyan tax neetiyan de barkhilaf ne, par agar sarkar virodhi dhir de aakhe 7 saala tax tajweez nu 3 hissiyan ch vand deve, tan oh Labor Party de naal mil ke is koshish nu hungara de sakde ne. ਗ੍ਰੀਨਸ ਲੀਡਰ ਰਿਚਰਡ ਨੈਟਲੇ ਦਾ ਆਖਣਾ ਹੈ ਕਿ ਟੈਕਸ ਨੀਤੀਆਂ ਦਾ ਲਾਭ ਉਹਨਾਂ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ ਜਿਨ੍ਹਾਂ ਨੂੰ ਕਿ ਇਸ ਦੀ ਸਖ਼ਤ ਲੋੜ ਹੈ।
The best way to address inequality in Australia is to raise new stuff, to raise the minimum wage and to fund essential services that most Australians rely on. That's the Greens plan.
ਤੁਹਾਨੂੰ ਇੱਥੇ ਦੱਸਦੇ ਜਾਈਏ ਕਿ ਕੋਲੀਸ਼ਨ ਨੇ ਮਈ ਬਜਟ ਵਿੱਚ 7 ਸਾਲਾ ਟੈਕਸ ਤਜਵੀਜ਼ ਐਲਾਨੀ ਸੀ, ਤੇ ਇਸ ਤਜਵੀਜ਼ ਵਿੱਚ ਉਹਨਾਂ ਨੇ ਛੇੜਛਾੜ ਕਰਨ ਤੋਂ ਇਨਕਾਰ ਕੀਤਾ ਹੈ। ਆਸਟ੍ਰੇਲੀਅਨ ਚੀਨ ਬਿਜ਼ਨਸ ਕੌਂਸਲ ਨੇ ਦੋਵਾਂ ਮੁਲਕਾਂ ਵਿਚਾਲੇ ਸਬੰਧ ਬਿਹਤਰ ਬਣਾਉਣ ਦੀ ਲੋੜ ਤੇ ਜ਼ੋਰ ਦਿੱਤਾ ਹੈ। ਸਾਬਕਾ ਵਿਕਟੋਰੀਅਨ ਪ੍ਰੀਮੀਅਰ ਤੇ ਕੌਂਸਲ ਦੇ ਪ੍ਰਧਾਨ ਜੌਨ ਬ੍ਰੰਬੀ ਦਾ ਮੰਨਣਾ ਹੈ ਕਿ ਪਿਛਲੇ ਸਾਲ ਤੋਂ ਹੀ ਇਨ੍ਹਾਂ ਸਬੰਧਾਂ ਵਿੱਚ ਖਟਾਸ ਦੇਖਣ ਨੂੰ ਮਿਲ ਰਹੀ ਹੈ, ਜੋ ਦੋਵਾਂ ਦੇਸ਼ਾਂ ਵਿਚਾਲੇ ਹੁੰਦੇ ਵਪਾਰ ਸਮਝੌਤਿਆਂ ਨੂੰ ਢਾਹ ਲਾ ਰਹੀ ਹੈ। ਆਓ ਇਸ ਸਬੰਧੀ ਉਹਨਾਂ ਦੁਆਰਾ ਦਿੱਤਾ ਇਹ ਬਿਆਨ ਸੁਣਦੇ ਹਾਂ।
This year, I think we meet in more challenging circumstances. While the trade and investment relationship remains robust, the deterioration in the government-to-government relationship has the potential to undermine our business opportunities and certainly our future success.
ਉਧਰ ਇਸ ਬਾਰੇ ਖੇਤੀਬਾੜੀ ਮੰਤਰੀ ਡੇਵਿਡ ਲਿਟਲ ਪ੍ਰਾਊਡ ਦਾ ਆਖਣਾ ਹੈ ਕਿ ਆਸਟ੍ਰੇਲੀਆ ਤੇ ਚੀਨ ਵਿਚਾਲੇ ਸਬੰਧਾਂ ਨੂੰ ਲੈ ਕੇ ਕਿਸੇ ਕਿਸਮ ਦੀ ਵੀ ਦਿੱਕਤ ਸਾਹਮਣੇ ਨਹੀਂ ਆ ਰਹੀ।
I had an exporter ring me only in the last couple of weeks saying that the dialogue that Julie Bishop had with her counterpart recently was one that had gone a long way to repairing that. And that's come from a grassroots level, a real exporter that's sending meat into China on a weekly basis. So we are doing the right thing. And as I say, friends don't always agree, but we've got to have those conversations and move on and work constructively. And that's what we'll continue to do.
ਸੀਰੀਆ ਦੀ ਇਰਾਕ ਨਾਲ ਲੱਗਦੀ ਪੂਰਬੀ ਸੀਮਾ ਕੋਲ ਰਾਤ ਭਰ ਹੋਈ ਬੰਬਾਰੀ ਵਿਚ ਸੀਰੀਆਈ ਸਰਕਾਰ ਨਾਲ ਜੁੜੇ 52 ਲੜਾਕਿਆਂ ਦੀ ਮੌਤ ਹੋ ਗਈ ਹੈ। ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਨੇ ਦੱਸਿਆ ਕਿ ਅਲਹਾਰੀ ਸ਼ਹਿਰ ਤੇ ਹੋਇਆ ਹਮਲਾ ਸਰਕਾਰੀ ਸਮਰਥਕ ਬਲਾਂ ਤੇ ਹੋਏ ਘਾਤਕ ਹਮਲਿਆਂ ਚੋਂ ਇਕ ਸੀ, ਹਾਲਾਂਕਿ ਸੰਸਥਾ ਇਸ ਗੱਲ ਦੀ ਤਤਕਾਲ ਕੋਈ ਜਾਣਕਾਰੀ ਨਹੀਂ ਦੇ ਸਕੀ ਕਿ ਇਸ ਪਿੱਛੇ ਕਿਸ ਦਾ ਹੱਥ ਹੈ। ਸੀਰੀਆਈ ਸਰਕਾਰ ਦੇ ਮੀਡੀਆ ਨੇ ਇਸ ਹਮਲੇ ਦੀ ਕੱਲ ਰਾਤ ਜਾਣਕਾਰੀ ਦਿੱਤੀ, ਜਿਸ ਦਾ ਦੋਸ਼ ਇਸਲਾਮਿਕ ਸਟੇਟ ਗਰੁੱਪ ਦੇ ਖਿਲਾਫ਼ ਅਮਰੀਕੀ ਸੈਨਾ ਦੇ ਗੱਠਜੋੜ ਤੇ ਮੜਿਆ ਗਿਆ। ਮੀਡੀਆ ਨੇ ਕਿਹਾ ਕਿ ਇਨ੍ਹਾਂ ਹਮਲਿਆਂ 'ਚ ਵੱਡੀ ਗਿਣਤੀ 'ਚ ਲੋਕ ਮਾਰੇ ਗਏ ਨੇ। ਤੇ ਹੁਣ ਕੁਝ ਖਬਰਾਂ ਭਾਰਤ ਤੋਂ ਜੋ ਅਖਬਾਰ ਅਜੀਤ ਤੇ ਪੰਜਾਬੀ ਟ੍ਰਿਬਿਊਨ ਦੇ ਹਵਾਲੇ ਨਾਲ ਪੇਸ਼ ਕੀਤੀਆਂ ਜਾ ਰਹੀਆਂ ਨੇ। ਜੰਮੂ ਕਸ਼ਮੀਰ 'ਚ ਭਾਰਤੀ ਜਨਤਾ ਪਾਰਟੀ ਨੇ PDP ਨਾਲ ਗੱਠਜੋੜ ਤੋੜ ਲਿਆ। ਅਜਿਹੀਆਂ ਖਬਰਾਂ ਨੇ ਕਿ ਭਾਜਪਾ ਸਰਕਾਰ 'ਚੋਂ ਸਮਰਥਨ ਵੀ ਵਾਪਸ ਲੈ ਸਕਦੀ ਹੈ। ਦੱਸ ਦਈਏ ਕਿ ਅੱਜ ਅਮਿਤ ਸ਼ਾਹ ਨੇ ਭਾਜਪਾ ਦੇ ਨੇਤਾਵਾਂ ਦੀ ਇੱਕ ਬੈਠਕ ਬੁਲਾਈ ਸੀ ਜਿਸ ਵਿੱਚ ਇਹ ਫੈਸਲਾ ਲਿਆ ਗਿਆ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਝੋਨੇ ਤੇ ਕਣਕ ਦੀ ਖਰੀਦ ਲਈ 31,000 ਕਰੋੜ ਰੁਪਏ ਦੇ ਅਨਾਜ ਖਾਤੇ ਦੇ ਨਿਪਟਾਰੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਖਲ ਦੀ ਮੰਗ ਕੀਤੀ ਹੈ। ਨਵੀਂ ਦਿੱਲੀ 'ਚ ਪ੍ਰਧਾਨ ਮੰਤਰੀ ਨਾਲ ਹੋਈ ਮੀਟਿੰਗ 'ਚ ਇਹ ਮੁੱਦਾ ਉਠਾਉਂਦਿਆਂ ਉਨ੍ਹਾਂ ਕਿਹਾ ਕਿ ਇਹ ਰਕਮ 2003-2004 ਤੋਂ ਭਾਰਤੀ ਖੁਰਾਕ ਨਿਗਮ FCI ਲਈ ਸੂਬਾ ਏਜੰਸੀਆਂ ਵੱਲੋਂ ਕੀਤੀ ਗਈ ਖਰੀਦ ਨਾਲ ਸੰਬੰਧਿਤ ਹੈ, ਜਿਹਦੇ 'ਚੋਂ 12,000 ਕਰੋੜ ਰੁਪਏ ਮੂਲ ਰਕਮ ਤੇ 19,000 ਕਰੋੜ ਰੁਪਏ ਦੀ ਵਿਆਜ ਦੀ ਰਕਮ ਹੈ, ਜਿਸ ਨੂੰ ਕਿ ਪਿਛਲੀ ਸਰਕਾਰ ਵੱਲੋਂ ਨਹੀਂ ਨਿਪਟਾਇਆ ਗਿਆ। ਮੁੱਖ ਮੰਤਰੀ ਨੇ ਸੂਬੇ ਨੂੰ ਦਰਪੇਸ਼ ਆਰਥਿਕ ਮੁਸ਼ਕਲਾਂ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਸੂਬਾ ਪਹਿਲਾਂ ਹੀ 324 ਕਰੋੜ ਰੁਪਏ ਦੇ ਸਾਲਾਨਾ ਵਿਆਜ ਦੇ ਭੁਗਤਾਨ ਦੀ ਦੇਣਦਾਰੀ ਦਾ ਸਾਹਮਣਾ ਕਰ ਰਿਹਾ ਤੇ ਕੁੱਲ ਭੁਗਤਾਨ ਹੁਣ 65,000 ਕਰੋੜ ਰੁਪਏ ਤੱਕ ਪਹੁੰਚ ਸਕਦਾ ਹੈ ਤੇ ਸੂਬਾ ਇੰਨਾ ਬੋਝ ਸਹਾਰਨਯੋਗ ਨਹੀਂ ਹੈ। ਦੱਸਣਯੋਗ ਹੈ ਕਿ ਇਸ ਵੇਲੇ ਇਹ ਮੁੱਦਾ ਕੇਂਦਰੀ ਵਿੱਤ ਮੰਤਰਾਲੇ ਦੇ ਕੋਲ ਬਕਾਇਆ ਹੈ। ਲੈਂਦੇ ਪੰਜਾਬ ਨਾਲ ਸੰਬੰਧਿਤ ਖਬਰਾਂ ਪ੍ਰੋਗਰਾਮ 'ਚ ਅੱਗੇ ਚੱਲ ਕੇ ਪਾਕਿਸਤਾਨ ਡਾਇਰੀ ਵਿੱਚ ਪੇਸ਼ ਕੀਤੀਆਂ ਜਾਣਗੀਆਂ। ਤੇ ਹੁਣ ਪੇਸ਼ ਨੇ ਅੱਜ ਦੀਆਂ ਖੇਡ ਖਬਰਾਂ। ਸਵੀਡਨ ਨੇ ਏਸ਼ੀਆਈ ਟੀਮ ਦੀ ਜਿੱਤ ਦਾ ਸੁਪਨਾ ਤੋੜਦਿਆਂ ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦੇ ਦੌਰਾਨ ਗਰੁੱਪ ਐਫ ਮੁਕਾਬਲੇ 'ਚ ਕੋਰੀਆ ਨੂੰ 1-0 ਨਾਲ ਹਰਾ ਦਿੱਤਾ ਹੈ। ਲਗਾਤਾਰ 9ਵੀਂ ਵਾਰ ਵਿਸ਼ਵ ਕੱਪ ਖੇਡ ਰਹੇ ਕੋਰੀਆ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਉਸ ਨੂੰ ਆਖਰੀ ਸਮੇਂ ਦੌਰਾਨ ਬਰਾਬਰੀ ਕਰਨ ਦਾ ਮੌਕਾ ਵੀ ਮਿਲਿਆ, ਪਰ ਚਾਨ ਦਾ ਹੈਡਰ ਬਾਹਰ ਨਿਕਲ ਕਾਰਨ ਕੋਰੀਆਈ ਪ੍ਰਸ਼ੰਸਕ ਪਰੇਸ਼ਾਨ ਹੋ ਗਏ। ਕੋਰੀਆਈ ਟੀਮ 4 ਸਾਲ ਪਹਿਲਾਂ ਬ੍ਰਾਜ਼ੀਲ ਵਿੱਚ 3 ਗਰੁੱਪ ਮੈਚਾਂ ਦੌਰਾਨ ਸਿਰਫ 1 ਹੀ ਅੰਕ ਹਾਸਲ ਕਰ ਸਕੀ ਸੀ ਤੇ ਸਵਦੇਸ਼ ਪਰਤਣ ਤੇ ਪ੍ਰਸ਼ੰਸਕਾਂ ਨੇ ਟੀਮ ਉੱਤੇ ਟੌਫੀਆਂ ਸਿੱਟ ਕੇ ਉਨ੍ਹਾਂ ਦਾ ਅਪਮਾਨ ਵੀ ਕੀਤਾ ਸੀ। ਬੈਲਜੀਅਮ ਨੇ ਫੀਫਾ ਵਿਸ਼ਵ ਕੱਪ ਤੇ ਆਪਣੇ ਪਹਿਲੇ ਮੈਚ ਵਿੱਚ ਪਨਾਮਾ ਨੂੰ 3-0 ਨਾਲ ਹਰਾ ਦਿੱਤਾ ਹੈ। ਗਰੁੱਪ ਜੀ ਵਿੱਚ ਪਨਾਮਾ ਤੇ ਬੈਲਜੀਅਮ ਤੋਂ ਇਲਾਵਾ ਇੰਗਲੈਂਡ ਤੇ ਟਿਊਨੀਸ਼ੀਆ ਦੀਆਂ ਟੀਮਾਂ ਸ਼ਾਮਲ ਨੇ। ਵਿਸ਼ਵ ਕੱਪ ਤੋਂ 71 ਦਿਨ ਪਹਿਲਾਂ ਕੋਚ ਨੂੰ ਬਰਖਾਸਤ ਕਰਨ ਦੇ ਬਾਵਜੂਦ ਜਪਾਨ ਇਸ ਫੁੱਟਬਾਲ ਮਹਾਂਕੁੰਭ ਵਿੱਚ ਕੋਲੰਬੀਆ ਖਿਲਾਫ਼ ਅੱਜ ਰਾਤ ਆਪਣੇ ਆਲੋਚਕਾਂ ਨੂੰ ਢੁਕਵਾਂ ਜਵਾਬ ਦੇਣ ਦਾ ਯਤਨ ਕਰੇਗਾ। ਉਧਰ ਕੋਲੰਬੀਆ ਆਪਣੇ ਸਟਾਰ ਮਿਡਫੀਲਡਰ ਜੇਮਸ ਰੋਡਰੀਗਜ਼ ਦੀ ਫਿਟਨੈਸ ਨੂੰ ਲੈ ਕੇ ਪਰੇਸ਼ਾਨ ਹੈ। ਇੱਕ ਹੋਰ ਮੈਚ ਵਿੱਚ ਪੋਲੈਂਡ ਵਿਸ਼ਵ ਕੱਪ ਤੇ ਆਪਣੇ ਪਹਿਲੇ ਮੈਚ ਵਿੱਚ ਸੈਨੇਗਲ ਦਾ ਸਾਹਮਣਾ ਕਰੇਗਾ। ਉਧਰ ਪਹਿਲੇ ਹੀ ਮੈਚ ਵਿੱਚ ਵੱਡੀ ਜਿੱਤ ਤੋਂ ਉਤਸ਼ਾਹਿਤ ਮੇਜ਼ਬਾਨ ਰੂਸ ਮਿਸਰ ਖਿਲਾਫ਼ ਆਪਣੀ ਜੇਤੂ ਮੁਹਿੰਮ ਜਾਰੀ ਰੱਖ ਕੇ ਫੀਫਾ ਵਿਸ਼ਵ ਕੱਪ 2018 ਦੇ ਨੌਕਆਊਟ ਗੇੜ ਵਿੱਚ ਆਪਣੀ ਥਾਂ ਪੱਕੀ ਕਰਨ ਦਾ ਯਤਨ ਕਰੇਗਾ। ਰੂਸ ਨੇ ਟੂਰਨਾਮੈਂਟ ਦੇ ਉਦਘਾਟਨੀ ਮੈਚ ਵਿੱਚ ਸਾਊਦੀ ਅਰਬ ਨੂੰ 5-0 ਨਾਲ ਹਰਾ ਕੇ ਆਪਣੇ ਆਲੋਚਕਾਂ ਨੂੰ ਜਵਾਬ ਦਿੰਦਿਆਂ ਗਰੁੱਪ ਏ ਤੋਂ ਆਖਰੀ 16 ਵਿੱਚ ਥਾਂ ਬਣਾਉਣ ਦੀਆਂ ਉਮੀਦਾਂ ਨੂੰ ਪੂਰਾ ਧਾ ਦਿੱਤਾ ਸੀ। ਆਸਟ੍ਰੇਲੀਆ ਆਪਣੇ ਅਗਲੇ ਮੈਚ ਵਿੱਚ ਵੀਰਵਾਰ ਨੂੰ ਡੈਨਮਾਰਕ ਦਾ ਸਾਹਮਣਾ ਕਰੇਗਾ। ਇੰਗਲੈਂਡ ਤੋਂ ਪਹਿਲੇ 2 ਇੱਕ ਰੋਜ਼ਾ ਮੈਚ ਹਾਰਨ ਮਗਰੋਂ ਆਸਟ੍ਰੇਲੀਆ ਦੀ ਟੀਮ ICC 1 ਰੋਜ਼ਾ ਰੈਂਕਿੰਗ ਵਿੱਚ 6ਵੇਂ ਸਥਾਨ ਤੇ ਖਿਸਕ ਗਈ ਹੈ। ਪਿਛਲੇ 34 ਸਾਲਾਂ 'ਚ ਇਹ ਉਸ ਦੀ ਸਭ ਤੋਂ ਹੇਠਲੀ ਰੈਂਕਿੰਗ ਹੈ। ਆਸਟ੍ਰੇਲੀਆ ਨੂੰ ਹੁਣ ਬਾਕੀ 3 ਮੈਚਾਂ ਵਿੱਚੋਂ ਘੱਟੋ ਘੱਟ 1 ਮੈਚ ਜਿੱਤਣਾ ਹੋਵੇਗਾ ਤਾਂ ਕਿ ਉਹ ਰੈਂਕਿੰਗਸ ਵਿੱਚ ਪਾਕਿਸਤਾਨ ਤੋਂ ਉੱਪਰ 5ਵੇਂ ਸਥਾਨ ਤੇ ਆ ਸਕੇ। ਆਸਟ੍ਰੇਲੀਆ ਇਸ ਤੋਂ ਪਹਿਲਾਂ ਜਨਵਰੀ 1984 ਵਿੱਚ 6ਵੇਂ ਸਥਾਨ ਤੇ ਰਹੀ ਸੀ। ਆਸਟ੍ਰੇਲੀਆ ਦੀ ਜਨਵਰੀ 2017 ਦੌਰਾਨ ਪਾਕਿਸਤਾਨ ਤੋਂ ਘਰੇਲੂ ਲੜੀ ਵਿੱਚ ਹਾਰਨ ਮਗਰੋਂ 1 ਰੋਜ਼ਾ ਰੈਂਕਿੰਗ ਵਿੱਚ ਗਿਰਾਵਟ ਚੱਲ ਰਹੀ ਹੈ। ਇਹਨਾਂ ਖੇਡ ਖਬਰਾਂ ਤੋਂ ਬਾਅਦ ਹੁਣ ਪੇਸ਼ ਹੈ ਅੱਜ ਦੀ ਮੁਦਰਾ ਦੀ ਬਦਲ ਦਰ। ਮੁਦਰਾ ਦੀ ਬਦਲ ਦਰ ਦੇ ਲਿਹਾਜ਼ ਨਾਲ 1 ਆਸਟ੍ਰੇਲੀਅਨ ਡਾਲਰ ਪਾਕਿਸਤਾਨ ਦੇ 88 ਰੁਪਏ 90 ਪੈਸੇ, ਭਾਰਤ ਦੇ 50 ਰੁਪਏ 38 ਪੈਸੇ ਤੇ ਅਮਰੀਕਾ ਦੇ 74 ਸੈਂਟ ਦੇ ਬਰਾਬਰ ਆਂਕਿਆ ਗਿਆ ਹੈ। ਤੇ ਹੁਣ ਇੱਕ ਜਾਣਕਾਰੀ ਕੱਲ ਦੇ ਮੌਸਮ ਨਾਲ ਸੰਬੰਧਿਤ। ਮੌਸਮਾਰਾਂ ਦੇ ਇੱਕ ਅੰਦਾਜ਼ੇ ਮੁਤਾਬਕ ਕੱਲ੍ਹ ਪਰਥ ਵਿੱਚ ਹਲਕੇ ਮੀਂਹ ਦੇ ਚੱਲਦਿਆਂ ਵੱਧ ਤੋਂ ਵੱਧ ਤਾਪਮਾਨ 20 ਡਿਗਰੀ, ਐਡੀਲੇਡ ਤੇ ਮੈਲਬਰਨ 'ਚ ਬੱਦਲਵਾਈ ਦੇ ਚੱਲਦਿਆਂ ਵੱਧ ਤੋਂ ਵੱਧ ਤਾਪਮਾਨ 14 ਡਿਗਰੀ, ਕੈਨਬਰਾ 'ਚ ਬੱਦਲਵਾਈ ਦਾ ਇਮਕਾਨ ਹੈ, ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 13 ਡਿਗਰੀ, ਵਲੰਗੋਂਗ ਸਿਡਨੀ ਤੇ ਨਿਊਕਾਸਲ ਵਿੱਚ ਹਲਕਾ ਮੀਂਹ ਪੈ ਸਕਦਾ ਹੈ, ਵੱਧ ਤੋਂ ਵੱਧ ਤਾਪਮਾਨ 18 ਡਿਗਰੀ, ਬ੍ਰਿਸਬਨ ਵਿੱਚ ਬੱਦਲਵਾਈ ਦੇ ਚੱਲਦਿਆਂ ਵੱਧ ਤੋਂ ਵੱਧ ਤਾਪਮਾਨ 22 ਡਿਗਰੀ ਤੇ ਡਾਰਵਿਨ ਵਿੱਚ ਖਿੜੀ ਧੁੱਪ ਵੱਧ ਤੋਂ ਵੱਧ ਤਾਪਮਾਨ 32 ਡਿਗਰੀ। ਇਹਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਇੱਥੇ ਹੀ ਖਤਮ ਹੁੰਦਾ ਹੈ।
Want to hear more stories like this? Subscribe to our regular podcasts on iTunes.